ਕਬੀਰ ਭਾਂਗ ਮਾਛਲੀ ਸੁਰਾ ਪਾਨ
ਲੋਕ ਸਾਧ ਸੰਗੇ ਜੀ ਕਾਂਸੀ ਦੇ ਵਿਚ ਬਾਹਲੇ ਭੰਗਾਂ ਪੀਂਦੇ ਐ ਮੱਛੀਆਂ ਖਾਂਦੇ ਐ ਤੇ ਸ਼ਰਾਬਾਂ ਪੀਂਦੇ ਐ ਬਹੁਤ ਗੁੰਡੇ ਕਰਦੇ ਐ ਖਰਾਬੀਆਂ ਉਹਨਾਂ ਨੂੰ ਵੇਖ ਕੇ ਕਬੀਰ ਜੀ ਨੂੰ ਕਿਸੇ ਨੂੰ ਪੁੱਛਿਆ ਕਬੀਰ ਇਹ ਵੀ ਭਗਤ ਕਹਾਉਂਦੇ ਐ ਇਹਨਾਂ ਦਾ ਕੀ ਹਾਲ ਹੋਵੇਗਾ ਤਾਂ ਸੁਣ ਕੇ ਕਹਿੰਦੇ ਹਨ
ਕਬੀਰ ਭਾਂਗ ਮਾਛਲੀ ਸੁਰਾ ਪਾਨ
ਕਬੀਰ ਜੀ ਕਹਿੰਦੇ ਜਿਹੜੇ ਭੰਗ ਖਾਂਦੇ ਐ ਪੀਂਦੇ ਐ ਤੇ ਮੱਛੀ ਦਾ ਮਾਸ ਖਾਂਦੇ ਐ
ਸੁਰਾ ਪਾਨ
ਅਤੇ ਸ਼ਰਾਬ ਪੀਂਦੇ ਹਨ ਜਿਸ ਨੇ ਮੱਛੀ ਦਾ ਮਾਸ ਖਾ ਲਿਆ ਉਹ ਸਾਰੇ ਹੀ ਮਾਸ ਖਾ ਲਏ ਕਿਉਂ ਮੱਛੀ ਇਹੀ ਜੀ ਚੀਜ਼ ਹੈ ਜੇ ਕੋਹੜੀ ਦਾ ਆਦਮੀ ਵੀ ਰੋੜੇ ਜਾਣ ਦਰਿਆ ਚ ਉਹਨਾਂ ਦੇ ਮਾਸ ਨੂੰ ਵੀ ਖਾ ਕੇ ਉਹ ਕੋਹੜੀਆਂ ਦਾ ਮਾਸ ਵੀ ਖਾ ਜਾਂਦੀ ਹੈ ਇਹੀ ਜੀ ਭੈੜੀ ਚੀਜ਼ ਹੈ ਸੋ ਇਸ ਤਰ੍ਹਾਂ ਮੱਛੀ ਨੂੰ ਖਾਂਦੇ ਆ ਜਿਹੜੇ ਜਿਨ ਸ਼ਰਾਬ ਪੀ ਲਈ ਉਹ ਸਾਰੇ ਹੀ ਪਾਪ ਕਰ ਲਏ
ਜੋ ਜੋ
ਪਾਨ ਪਾਨਾਂ ਨੂੰ ਚੱਬਦੇ ਆ ਜਿਹੜੇ ਤੇ ਸ਼ਰਾਬ ਪੀਂਦੇ ਹਨ
ਜੋ ਜੋ ਪ੍ਰਾਣੀ ਖਾ
ਜਿਹੜੇ ਜਿਹੜੇ ਪ੍ਰਾਣੀ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਭੋਗਦੇ ਹਨ
ਤੀਰਥ ਵਰਤ ਨੇਮ ਕੀ
ਉਹਨਾਂ ਦੇ ਭੰਗ ਪੀਣ ਵਾਲਿਆਂ ਦੇ ਮੱਛੀ ਦਾ ਮਾਸ ਖਾਣ ਵਾਲਿਆਂ ਦੇ ਸ਼ਰਾਬ ਪੀਣ ਵਾਲਿਆਂ ਦੇ ਪਾਨਾ ਚੱਬਣ ਵਾਲਿਆਂ ਦੇ ਜਿਹੜੇ ਤੀਰਥ ਕੀਤੇ ਆ ਪਿਛਲੇ ਵਰਤ ਰੱਖੇ ਹੋਏ ਆ ਇਕਾਦਸੀਆਂ ਦੇ ਨੇਮ ਕੀਤੇ ਹੋਏ ਆ ਉਹਦੇ ਕੀਤੇ ਹੋਏ ਯਮਨੇਮ ਆਦਿਕ
ਤੇ ਸਭੈ ਰਸਾਤਲ ਜਾ
ਉਹ ਸਾਰੇ ਰਸਾਤਲ ਥੱਲੇ ਧਰਤੀ ਦੇ ਗਰਕ ਹੋ ਜਾਂਦੇ ਨਾਸ ਹੋ ਜਾਂਦੇ ਆ ਛੇਵਾਂ ਪਤਾਲ ਹੈ ਸਰ ਸੰਗੀ ਰਸਾਤਲ ਉਹ ਨਰਕ ਵਿੱਚ ਜਾ ਕੇ ਪੈਂਦੇ ਐਸੇ ਪੁਰਖ ਸਭ ਪੁੰਨ ਦਾ ਨਾਸ ਹੋ ਜਾਂਦੇ ਐ ਜਿਹੜੇ ਇਹਨਾਂ ਪਾਪਾਂ ਵਿੱਚ ਲੱਗੇ ਰਹਿੰਦੇ ਐ ਇਸ ਕਰਕੇ ਖਾਲਸਾ ਜੀ ਸਿੱਖ ਨੂੰ ਅੰਨ ਤੋਂ ਬਿਨਾਂ ਕਿਸੇ ਚੀਜ਼ ਦਾ ਅਮਲੀ ਨਹੀਂ ਹੋਣਾ ਚਾਹੀਦਾ ਜੋ ਅਮਲ ਖਾਣ ਵਾਲੇ ਹਨ ਬਾਬਰ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ ਮਹਾਰਾਜ ਨੇ ਕਿਹਾ ਬਾਬਰਾ ਭਾਉ ਤੇਰਾ ਭੰਗ ਖੱਲੀ ਮੇਰਾ ਚੀਤ ਮੇਰੇ ਵਾਹਿਗੁਰੂ ਦਾ ਜਿਹੜਾ ਪਾਇਆ ਇਹੋ ਹੀ ਸਾਡੀ ਭੰਗ ਹੈ ਅਤੇ ਸਾਡਾ ਚਿੱਤ ਹੀ ਅਸੀਂ ਇਹ ਖੱਲੀ ਕੂਨਾ ਰੱਖਿਆ ਜਿਹਦੇ ਚ ਪਾ ਕੇ ਰੱਖਦੇ ਹਾਂ ਇਸ ਪ੍ਰਕਾਰ ਦੀ ਅਸੀਂ ਤਾਂ ਭੰਗ ਪੀਨੇ ਆ ਭੰਗ ਪੀਣ ਵਾਲੇ ਫਕੀਰ ਨਹੀਂ ਅਸੀਂ ਹਾਂ ਸੋ ਇਸ ਪ੍ਰਕਾਰ ਦਸਵੇਂ ਪਾਤਸ਼ਾਹ ਲਿਖਿਆ ਹੈ ਮਦਰਾ ਦਿੱਤਾ ਸਬਤ ਕੋਲ ਭੰਗ ਦਹੇ ਤਨ ਏਕ ਜਿਹੜਾ ਸ਼ਰਾਬ ਪੀਂਦਾ ਸੱਤਾਂ ਕੋਲਾਂ ਨੂੰ ਕਲੰਕੀ ਕਰਦਾ ਹੈ ਜਿਹੜਾ ਭੰਗ ਪੀਂਦਾ ਆਪਦੇ ਸਰੀਰ ਨੂੰ ਨਿਵਰਤ ਕਰ ਲੈਂਦਾ ਹੈ ਸਰੀਰ ਨੂੰ ਨਾਸ਼ ਕਰ ਜਾਂਦਾ ਹੈ ਇਸੇ ਪ੍ਰਕਾਰ ਜਗਤ ਜੂਠ ਸਤ ਕੁਲ ਦਹੇ ਤੰਬਾਕੂ ਪੀਣ ਵਾਲਾ ਸੌ ਕੁਲ ਨੂੰ ਕਲੰਕਿਤ ਕਰਦਾ ਹੈ ਨਿੰਦਾ ਦਹੇ ਅਨੇਕ ਨਿੰਦਿਆ ਕਰਨ ਵਾਲਾ ਅਨੇਕਾਂ ਕੁਲਾਂ ਨੂੰ ਗਾਲ ਜਾਂਦਾ ਹੈ ਇਸ ਪ੍ਰਕਾਰ ਸਾਧ ਸਿੰਘ ਜਿਹੜਾ ਵਿਦੇਸ਼ਾ ਕੀ ਆ ਸਾਗਰੇ ਸਬਜ ਰੰਗ ਹਕੈਤਾਂ ਚ ਹੈ ਉਹ ਸਾਗਰੇ ਸਾਗਰ ਸਾਗਰੇ ਰੰਗ ਸਾਧ ਸਿੰਘ ਜੀ ਵਿਦੇਸ਼ਾ ਕੀ ਆ ਸਾਗਰੇ ਸਬਜ ਰੰਗ ਹਰਾ ਰੰਗ ਪ੍ਰੇਮ ਦਾ ਨਾਂ ਹੈ ਮੇਰਾ ਮਨ ਸਾਲ ਜਨਾ ਮਿਲ ਹਰਿਆ ਗੁਰੂ ਚੌਥੇ ਪਾਤਸ਼ਾਹ ਨੇ ਕਿਹਾ ਉੱਥੇ ਪ੍ਰੇਮ ਦਾ ਹਰਾ ਰੰਗ ਹੈ ਉਹ ਹਰਾ ਰੰਗ ਸੁੱਖੇ ਦਾ ਨਾਂ ਨੀ ਸਰ ਸੰਗੇ ਜੀ ਇਹਨਾਂ ਅਮਲਾਂ ਦਾ ਖੰਡਨ ਕੀਤਾ ਇਸ ਪ੍ਰਕਾਰ ਮਹਾਰਾਜ ਨੇ
ਤੀਰਥ
ਇਸੇ ਪ੍ਰਕਾਰ ਹੋਰ ਵੀ ਇਹ ਅਰਥ ਕਰਦੇ ਹਨ
ਕਬੀਰ ਭਾਂਗ ਮਾਛਲੀ ਸੁਰਾ ਪਾਨ
ਭਾਈ ਗੁਰਦਾਸ ਸਾਹਿਬ ਨੂੰ ਭਾਂਗ ਨਾਮ ਮਾਸ ਦਾ ਨਾਮ ਕਿਹਾ ਜੀਆਂ ਮਾਰਨਾ ਖਾਈਏ ਭੰਗ ਹੈ ਜਿਹੜਾ ਮਛਲੀ ਦਾ ਭਾਂਗ ਮਾਸ ਖਾਂਦੇ ਹਨ ਸ਼ਰਾਬ ਪੀਂਦੇ ਹਨ
ਜੋ ਜੋ ਪ੍ਰਾਣੀ ਖਾ
ਜਿਹੜੇ ਜਿਹੜੇ ਪ੍ਰਾਣੀ ਇਸ ਦੇ ਤਾਂ ਖਾਂਦੇ ਹਨ ਭੋਗਦੇ ਹਨ
ਤੀਰਥ ਵਰਤ ਨੇਮ ਕੀ
ਉਹਨਾਂ ਦੇ ਤੀਰਥ ਰੱਖੇ ਹੋਏ ਵਰਤ ਨੇਮ ਆਦਿ ਕੀਤੇ ਹੋਏ
ਸਵੈ ਰਸਾਤਲ
ਸਾਰੇ ਉਹ ਗਰਕ ਹੁੰਦੇ ਜਾਂਦੇ ਟੋਏ ਚ ਪੈਂਦੇ ਜਾਂਦੇ ਨਰਕ ਚ ਜਾਂਦੇ ਐਸੇ ਪੁਰਖਾਂ ਦੇ ਪੁੰਨ ਦਾਨ ਕੀਤੇ ਸਭ ਨਾਸ ਹੋ ਜਾਂਦੇ ਹਨ ਇਸੇ ਪ੍ਰਕਾਰ ਕਬੀਰ ਭਾਂਗ ਮਾਛਲੀ ਸੁਰਾ ਪਾਨ ਕਹਿੰਦੇ ਹਨ ਕਬੀਰ ਸਾਹਿਬ ਜੀ ਮਾਂ ਮਾਇਆ ਜਿਹੜੀ ਹੈ ਇਹ ਬੜੀ ਛੁਲੀ ਨਾਲ ਸ਼ੁੱਧਰ ਰੂਪ ਹੈ ਤੁਛ ਰੂਪ ਹੈ ਅਤੇ ਸੁਰ ਦੇਵਤਿਆਂ ਦੇ ਹੱਥਾਂ ਚ ਵੀ ਇਹ ਭੱਜ ਜਾਣ ਵਾਲੀ ਹੈ ਜਿਹੜੇ ਜਿਹੜੇ ਪ੍ਰਾਣੀ ਇਸ ਮਾਇਆ ਨੂੰ ਕੁਸੰਗਤ ਵਿੱਚ ਖਾਂਦੇ ਆ ਖਰਚਦੇ ਆ ਬੁਰਿਆਂ ਪਾਸਿਆਂ ਚ ਲਾਉਂਦੇ ਹਨ
ਤੀਰਥ ਵਰਤ ਨੇਮ ਕੀ
ਉਹਨਾਂ ਦੇ ਤੀਰਥ ਕੀਤੇ ਹੋਏ ਵਰਤ ਰੱਖੇ ਹੋਏ ਯਮ ਨੇਮ ਕੀਤੇ ਹੋਏ
ਸਭੈ ਰਸਾਤਲ ਜਾ
ਉਹ ਸਾਰੇ ਨਰਕ ਵਿੱਚ ਹੀ ਜਾਂਦੇ ਨੇ ਐਸੇ ਪੁਰਖ ਭਾਗ
ਕਬੀਰ ਭਾਂਗ ਮਾਛਲੀ ਸੁਰਾ
ਸਾਧ ਸੰਗਤ ਜੀ ਮਰੱਟਿਆਂ ਦੇ ਇਲਾਕੇ ਵਿੱਚ ਜਦੋਂ ਜਾਈਏ ਉਹ ਸੁੱਕੇ ਤੰਬਾਕੂ ਦੇ ਪੱਤੇ ਚੱਬਣ ਨੂੰ ਭੰਗ ਕਹਿੰਦੇ ਆ ਉਹ ਲੋਕ ਉਹ ਤੰਬਾਕੂ ਨੂੰ ਚੱਬ ਕਹਿੰਦੇ ਭਾਂਗ ਖਾਨਾ ਹਾਂ ਇਸ ਪ੍ਰਕਾਰ ਜਿਹੜੇ ਤੰਬਾਕੂ ਆਦਿਕ ਚੱਬਦੇ ਹੈ ਅੱਜ ਕੱਲ੍ਹ ਨਵਾਂ ਜਰਦਾ ਇਹਦਾ ਨਾਂ ਰੱਖਿਆ ਹੈ ਬਾਹਲੇ ਲੋਕ ਬੈਲੀ ਇਹਨੂੰ ਖਾਂਦੇ ਹੈ ਸੋ ਜਿਹੜੇ ਜਿਹੜੇ ਆਦਮੀ ਇਹਨਾਂ ਚੀਜ਼ਾਂ ਨੂੰ ਸ਼ਰਾਬਾਂ ਨੂੰ ਪੀਂਦੇ ਹੈ, ਤੰਬਾਕੂ ਖਾਂਦੇ ਹੈ ਤੇ ਮਾਸ ਮੱਛੀ ਆਦਿਕਾਂ ਦਾ ਖਾਂਦੇ ਹੈ,
ਜੋ ਜੋ ਪ੍ਰਾਂਤੇ ਤੀਰਥ ਵਰਤ ਨੇਮ ਕੀਏ,
ਅਤੇ ਕਈ ਭਾਈ ਜੀ ਵੇਖੀ ਦੇ ਹੈ ਉਹ ਮੂੰਹ ਚਾਪਾਨਾਂ ਨੂੰ ਚੱਬ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਆਉਂਦੇ ਆ, ਐਡੇ ਭੈੜਾ ਕੰਮ ਕਰਦੇ ਹੈ। ਸਤਿਗੁਰੂ ਰਾਮਦਾਸ ਜੀ ਨੇ ਫਰਮਾਇਆ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚ ਲਾਈਆਂ, ਦੰਡ ਮਿਲਦਾ ਹੈ ਉਹਨਾਂ ਦੇ ਤਾਂ।
ਤੀਰਥ ਵਰਤ ਨੇਮ,
ਉਹਨਾਂ ਦੇ ਤੀਰਥ ਕੀਤੇ ਹੋਏ, ਵਰਤ ਰੱਖੇ ਹੋਏ, ਯਮ ਨੇਮ ਕੀਤੇ ਹੋਏ,
ਸਭੈ ਰਸਾਤਲ
ਸਾਰੇ ਉਹ ਨਰਕ ਵਿੱਚ ਜਾਂਦੇ ਆ। ਐਸੇ ਪੁਰਖਾਂ ਦਾ ਕੀਤਾ ਸਭ ਕੀਤਾ ਕਰਮ ਕਰਮ ਨਿਸਫਲ ਹੋ ਜਾਂਦਾ ਹੈ।
ਨੀਚੇ ਲੋਇਨ ਕਰ ਰਹੋ,
ਕੋਈ ਤਤਵੇਤਾ ਮਹਾਂਪੁਰਖ ਦੀ ਸੰਗਤ ਕਰਕੇ, ਮਹਾਤਮਾ ਕੋਮਲ ਚਿੱਤ ਵਾਲਾ ਇਕਾਗਰਤਾ ਨੂੰ ਪਾ ਕਰਕੇ ਕਬੀਰ ਸਾਹਿਬ ਦੇ ਪਾਸ ਆਇਆ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਹੇ ਕਬੀਰ,
ਨੀਚੇ ਲੋਇਨ ਕਰ ਰਹੋ,
ਨੀਵੇਂ ਨੇਤਰਾਂ ਕਰ ਰੱਖੀਏ ਦੁਨੀਆ ਵੱਲੋਂ ਲੱਜਿਆ ਦੇ ਸਹਿਤ ਹੋ ਕੇ,
ਸਾਜਨ ਘੱਟ ਮਾ
ਸੱਜਣ ਅਕਾਲ ਪੁਰਖ ਨੂੰ ਘੱਟ ਹਿਰਦੇ ਚ ਉਸਦੇ ਧਿਆਨ ਨੂੰ ਲੈ ਕੇ, ਚਿੱਤ ਨੂੰ ਲੀਨ ਕਰਕੇ,
ਸਭ ਰਸ ਖੇਲੋ ਪੀ,
ਸਾਰੇ ਰਸ ਪਤੀ ਅਕਾਲ ਪੁਰਖ ਦੇ ਨਾਲ ਪ੍ਰੇਮ ਦੀ ਖੇਲ ਵਿੱਚ ਪਾਉਣਾ ਕਰੋ, ਖੇਲਣਾ ਕਰੋ,
ਲਿਖਾਓ
ਕਿਸੇ ਨੂੰ, ਦੂਏ ਕੰਨ ਜਿਤਾਓ ਨਾ, ਇਸ ਪ੍ਰਕਾਰ ਕਿਸੇ ਨੂੰ ਦੱਸਣਾ ਯੋਗ ਹੀ ਨਹੀਂ ਆਪਣਾ ਆਨੰਦ ਇਹ ਦੱਸਿਆ ਹੈ। ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਆਠ ਜਾਮ ਚੌ ਸੱਠ ਘਰੀ,
ਇਹ ਠੀਕ ਹੈ ਭਾਈ, ਜਿਹੜੇ ਇਸ ਪ੍ਰਕਾਰ ਦੇ ਅਵਧੂਤ ਲੋਕ ਆ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਪਰ ਜਿਨ੍ਹਾਂ ਨੂੰ ਸਰੂਪ ਦੀ ਸਖਿਆਤਾ ਹੋ ਗਈ ਹੈ ਉਹ ਕਿਵੇਂ ਲੁਕੋ ਸਕਦੇ ਹਨ।
ਆਠ ਜਾਮ ਚੌ ਸੱਠ ਘੜੀ,
ਅੱਠੇ ਪਹਿਰ ਤੇ ਚੌਂਹਠ ਘੜੀਆਂ ਜਾਂ ਚੌ ਕਥਨ ਕਰਦੇ ਸੱਠ ਘੜੀਆਂ ਜਿਹੜੀਆਂ ਹਨ,
ਨਿਰਖਤ ਰਹੇ ਜੀ
ਆਪਦੇ ਤਾਂ ਸੱਚੇ ਪਾਤਸ਼ਾਹ ਹਰ ਵਕਤ ਹਿਰਦੇ ਨਾਲ ਵੇਖਦੇ ਰਹੀਏ ਅੰਦਰ ਬਾਹਰ ਜੋਤੀ ਸਰੂਪ।
ਨੀਚੇ ਲੋਇਨ ਕਿਉਂ ਕਰੋ,
ਨੀਵੇਂ ਨੇਤਰ ਕਿਸ ਵਾਸਤੇ ਕਰਨੇ ਹੈ ਅਸੀਂ,
ਘੱਟ ਦੇਖੋ
ਸਾਰਿਆਂ ਦੇ ਅੰਦਰ ਇਹ ਪਤੀ ਆਪ ਨੂੰ ਦੇਖਣਾ ਕਰਦੇ ਹੈ, ਇਹ ਗਿਆਨ ਵਾਲਿਆਂ ਦਾ ਦੀ ਅਵਸਥਾ ਦੱਸਦੀ ਹੈ, ਪਹਿਲੀ ਜਿਗਿਆਸੂ ਸਮਾਧੀ ਵਾਲੇ ਦੀ ਕੋਮਲ ਪੁਰਖ ਦੀ ਅਵਸਥਾ ਦੱਸੀ ਹੈ।
ਸੁਣ ਸਖੀ ਕੀ ਮੈਂ ਜੀਓ ਵਸੈ,
ਹੁਣ ਪ੍ਰਸ਼ਨ ਕਰਦੇ ਆ, ਹੇ ਸਖੀ ਇਹ ਦੱਸ ਪੀ ਮੈਂ ਜੀਵ ਵਸੈ, ਪਤੀ ਪਰਮੇਸ਼ਵਰ ਈਸ਼ਵਰ ਵਿੱਚ ਜੀਵ ਜਾ ਕੇ ਭੇਦ ਹੁੰਦਾ ਵਸਦਾ,
ਜੀ ਮੈਂ ਵਸੈ
ਕਿ ਜੀਵ ਵਿੱਚ ਆ ਕੇ ਪੀ ਪਰਮੇਸ਼ਵਰ ਆ ਕੇ ਵਸਦਾ, ਇਹ ਸਾਡਾ ਪ੍ਰਸ਼ਨ ਹੈ, ਦੱਸੋ ਤੁਸੀਂ
ਜੀਓ ਪੀਓ ਬੂਝੋ ਨਹੀਂ।
ਤਾਂ ਮਸਤੀ ਦੇ ਨਾਲ ਉੱਤਰ ਦਿੰਦੇ, ਕਹਿੰਦੇ ਭਾਈ ਨਾ ਮੈਨੂੰ ਇਹ ਚੇਤਾ ਵੀ ਜੀਵ ਕੌਣ ਹੈ ਤੇ ਪੀਓ ਇੱਥੇ ਪਤੀ ਈਸ਼ਰ ਕੌਣ ਹੈ, ਇਹ ਚੇਤਾ ਹੀ ਨਹੀਂ ਰਹਿੰਦਾ ਉਸ ਵੇਲੇ ਆਨੰਦ ਚ,
ਘੱਟ ਮੈਂ ਜੀਓ ਕੇ
ਇਹ ਘੱਟ ਵਿੱਚ ਕੀ ਦੱਸੀਏ ਜੀਵ ਹੈ ਕਿ ਪੀਓ ਹੈ, ਇਹ ਦੋਵੇਂ ਗੱਲਾਂ ਕਹੀਆਂ ਨਹੀਂ ਜਾਂਦੀਆਂ, ਜੇ ਤਾਂ ਦੋ ਵੱਖੋ ਵੱਖਰੇ ਹੋਣ ਤਾਂ ਵੱਖੋ ਵੱਖਰੇ ਕਹਿ ਦਈਏ, ਇਹ ਮਸਤੀ ਨਾਲ ਉੱਤਰ ਦੇ ਦਿੱਤਾ ਹੈ। ਦੂਸਰਾ ਇਹਦੇ ਵਿੱਚ
ਸੁਣ ਸਖੀ ਪੀ ਮੈਂ ਜੀਓ ਬਸੈ,
ਭਗਤ ਰਾਮ ਜੀ ਗਿਆਨੀ ਹਮੀਦੀ ਵਾਲੇ ਹੋਏ ਹੈ, ਉਹ ਇਹ ਅਰਥ ਕਰਿਆ ਕਰਦੇ, ਹੇ ਸਖੀ ਜੀ ਦੇ ਚ ਪੀ ਪਤੀ ਪਰਮੇਸ਼ਵਰ ਵਸਦਾ ਹੈ,
ਜੀ ਮੈਂ ਬਸੈ ਕੇ ਪੀ,
ਜੀਵ ਦੇ ਚ ਪਤੀ ਨੇ ਪੀ ਨੇ ਪੀ ਦੇ ਅੰਦਰ ਜੀਵਨ ਕੀ ਪੀ ਦੇ ਅੰਦਰ ਵਸਣਾ ਸੀ,
ਜੀਓ ਪੀਓ ਬੂਝੋ
ਤੈਨੂੰ ਪਤਾ ਨੀ, ਕਹਿੰਦੇ ਜੀ ਦੇ ਅੰਦਰ ਪੀ ਪਰਮੇਸ਼ਵਰ ਹੀ ਵਸਦਾ ਹੈ,
ਘੱਟ ਮਹ ਜੀਓ ਕੇ ਪੀ,
ਘੱਟ ਕੀ ਕਹੀਏ ਜੀਵ ਹੈ ਪੀ ਹੀ ਹੈ। ਇਹਦੇ ਵਿੱਚ ਸਾਧ ਸੰਗੇ ਜੀ ਉਪਾਸ਼ਕ ਨੂੰ ਇੱਥੇ ਨਿਵਰਤ ਕਰ ਦਿੱਤਾ ਹੈ ਤੇ ਉਪਾਸ ਦੇਵਤਾ ਰੱਖ ਲਿਆ ਹੈ, ਐਸੀ ਉਪਾਸ਼ਨਾ ਦੱਸੀ ਹੈ, ਉਪਾਸ਼ਨਾ ਦਾ ਫਲ ਦੱਸਿਆ ਕਿ ਪਤੀ ਪਰਮੇਸ਼ਵਰ ਰਹਿ ਜਾਣ ਤਬ ਉਹੀ ਉਹ ਇਹ ਨਾ ਹੋਈ ਇਹ ਨਹੀਂ ਰਹਿ ਜਾਂਦਾ ਹੈ, ਤੇ ਜੇ ਕਰਕੇ ਸਾਧ ਸੰਗੇ ਜੀ ਆਧਾਰ ਅਧੇਹ ਦਾ ਸੰਬੰਧ ਕਰੀਏ ਤਾਂ ਅਧੇਹ ਵਸਤੂ ਦਾ ਭਾਵ ਕਰਤਾ ਅਤੇ ਆਧਾਰ ਨੂੰ ਰੱਖ ਲਿਆ ਹੈ, ਅਤੇ ਜੇ ਕਰਕੇ ਜੀਵ ਨੂੰ ਕਹੀਏ ਲੀਨ ਕਰ ਦਿੱਤਾ ਹੈ ਤੇ ਫਿਰ ਜੀਵ ਪੁਣਾ ਜਿਹੜਾ ਸੀ ਉਹ ਮਿਟ ਗਿਆ ਹੈ, ਅਤੇ ਜੇ ਈਸ਼ਰ ਨੂੰ ਕਹੀਏ ਮਿਲ ਗਿਆ ਹੈ ਤੇ ਈਸ਼ਰ ਪੁਣੇ ਦਾ ਭਾਵ ਹੋ ਗਿਆ, ਇਸ ਕਰਕੇ ਵਾਚ ਅਰਥ ਛੱਡਣਾ ਜੀਵ ਦਾ ਵੀ ਤੇ ਈਸ਼ਰ ਦਾ ਵੀ, ਦੋਹਾਂ ਦਾ ਵਾਚ ਅਰਥ ਛੱਡ ਕੇ ਮਸਤੀ ਨਾਲ ਇਹ ਕਹਿਣਾ ਹੈ ਕੀ ਦੱਸੀਏ ਵੀ ਜੀਵ ਹੈ ਕਿ ਪੀਓ ਹੈ। ਜੀਵ ਦਾ ਵਾਚ ਅਰਥ ਜਿਹੜਾ ਸੀ ਗੱਲ ਪੱਗ ਤਾ ਖਟਵਕਾਰ ਉਹ ਤਿਆਗ ਤੇ, ਬਾਕੀ ਰਹਿ ਗਿਆ ਸਤਿ ਆਨੰਦ ਸਰੂਪ, ਈਸ਼ਰ ਦਾ ਸਰਬੱਗਤਾ ਛੱਡ ਦਿੱਤੀ ਹੈ, ਛੇ ਗੁਣ ਛੱਡ ਤੇ ਧਰਮ ਸੁਜਸ ਵਿਰਾਗ ਗੁਣ ਸਰਜ ਸਰੇ ਵਿਗਿਆਨ, ਬਾਕੀ ਰਹਿ ਗਿਆ ਸੱਚੇ ਆਨੰਦ ਰੂਪ, ਉਹੀ ਹੈ, ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਏ, ਕਸਮ ਬਣਦਾ ਨਹੀਂ ਹੈ ਕਿਸੇ ਪ੍ਰਕਾਰ।
ਕਬੀਰ ਬਾਹਮਣ ਗੁਰੂ ਹੈ ਜਗਤ ਕਾ।
ਕਬੀਰ ਨੂੰ ਕਹਿਣ ਲੱਗਾ, ਬਾਹਮਣ ਗੁਰੂ ਤਾਂ ਅਸੀਂ ਹੈ ਨਾ, ਚੌਹਾਂ ਯੁਗਾਂ ਦੇ ਭਗਤ ਹੈ, ਤੂੰ ਕਿੰਨੀ ਭਗਤੀ ਕਰ ਲਾ। ਕਬੀਰ ਨੂੰ ਕਹਿਣ ਲੱਗਾ, ਤੂੰ ਸਾਡੇ ਗੁਰੂ ਧਾਰੇ ਬਿਨਾਂ ਤੁਸੀਂ ਮੁਕਤ ਨਹੀਂ ਹੋ ਸਕੋਗੇ। ਤਾਂ ਸਾਹਿਬ ਕਬੀਰ ਜੀ ਕਹਿੰਦੇ, ਸੁਣ ਹੇ ਭਾਈ,
ਕਬੀਰ ਬਾਹਮਣ ਗੁਰੂ ਹੈ
ਜਗਤ ਕਾ। ਕਬੀਰ ਜੀ ਕਹਿੰਦੇ, ਬਾਹਮਣ ਤੁਸੀਂ ਜਗ ਦੇ ਗੁਰੂ ਕਹਾਉਂਦੇ ਹੋ ਆਪਣੇ ਆਪ ਨੂੰ ਚੌਹਾਂ ਯੁਗਾਂ ਚ,
ਭਗਤਨ ਕਾ ਗੁਰ ਨਾਲ
ਤੁਸੀਂ ਭਗਤਾਂ ਦੇ ਗੁਰੂ ਨਹੀਂ ਹੋ ਸਕਦੇ, ਸੰਸਾਰੀ ਜੀਆਂ ਦੇ ਵਿਸ਼ਕ ਗੁਰੂ ਬਣੇ ਰਹੋ।
ਅਰਜ ਉਰਜ ਕੇ ਪਚ ਮੂਆ,
ਤੁਸੀਂ ਤਾਂ ਭਾਈ ਅਰਜ ਉਰਜ ਕੇ ਫਸ ਫੁਸ ਕੇ
ਚਾਰੋਂ ਵੇਦੋਂ
ਚਾਰੋਂ ਵੇਦੋਂ ਦੇ ਕਰਮ ਕਾਂਡ ਵਿੱਚ ਹੀ ਅਲਝ ਉਲਝ ਕੇ ਫਸ ਫੁਸ ਕੇ ਮਰ ਗਏ ਹੋ, ਆਪ ਅਲਝ ਗਏ ਹੋ, ਉਲਝਾਲ ਜਾ ਕੇ ਦੁਨੀਆਂ ਨੂੰ ਵੀ ਆਪਦੇ ਉਪਾਸ਼ਕਾਂ ਨੂੰ ਵੀ ਮਾਰ ਦਿੱਤਾ ਹੈ।
ਹਰ ਹੈ ਖਾਂਡ ਰੇਤ ਮਹਿ ਬਿਖਰੀ।
ਹੇ ਕਬੀਰ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਕਬੀਰ ਸਾਹਿਬ ਜੀ ਕਹਿੰਦੇ, ਹਰੀ ਤਾਂ ਭਾਈ ਖੰਡ ਦੀ ਨਹੀਂ ਆਈ ਹੈ, ਇਹ ਮਾਇਆ ਰੂਪੀ ਰੇਤਾ ਹੈ, ਇਹਦੇ ਚ ਖਿੰਡੀ ਹੋਈ ਮਿਲੀ ਹੋਈ ਹੈ।
ਹਾਥੀ ਚੁਣੀ ਨਾ ਜਾ,
ਹਾਥੀ ਦੇ ਸੁੰਡ ਨਾਲ ਨੀ ਉਹ ਖੰਡ ਚੁਣੀ ਜਾ ਸਕਦੀ।
ਕਹਿ ਕਬੀਰ ਗੁਰ ਭਲੀ,
ਇਹ ਹੱਥਾਂ ਦੀਆਂ ਚੁਟਕੀਆਂ ਨਾਲ ਨੀ ਚੁਣੀ ਜਾ ਸਕਦੀ, ਰੇਤਾ ਵਿੱਚ ਆ ਜਾਏਗਾ।
ਕਹਿ ਕਬੀਰ ਗੁਰ ਭਲੀ
ਬੁਝਾਈ। ਕਬੀਰ ਸਾਹਿਬ ਜੀ ਕਹਿੰਦੇ ਹਨ, ਗੁਰੂ ਸਾਹਿਬ ਨੇ ਸਾਨੂੰ ਇਹ ਭਲੀ ਸਿੱਖਿਆ ਬੁਝਾਈ ਸਮਝਾਈ ਹੈ।
ਕੀਤੀ ਹੋਏ ਕਹਿ ਖਾ,
ਕੀੜੀ ਹੋ ਕੇ ਖੰਡੂ ਦਾਣਾ ਚੁਣ ਚੁਣ ਖਾਵੇ। ਭਾਈ ਗੁਰਦਾਸ ਜੀ ਕਹਿੰਦੇ, ਖੰਡ ਦੇ ਦਾਣੇ ਨੂੰ ਚੁਣ ਚੁਣ ਕੇ ਖਾ ਜਾਂਦੀ ਕੀੜੀ, ਐ ਕੀੜੀ ਬਣ ਕੇ ਨਿਮਰਤਾ ਧਾਰ ਕੇ, ਗਰੀਬੀ ਧਾਰ ਕੇ, ਜੋ ਹਰੀ ਸੱਚੇ ਆਨੰਦ ਰੂਪ ਹੈ ਉਹਨੂੰ ਚੁਣ ਚੁਣ ਕੇ ਖਾ ਲੈ, ਅਸਜੜ ਦੁੱਖ ਰੂਪ ਮਾਇਆ ਦਾ ਜਿਹੜਾ ਰੂਪ ਆ ਉਹਦਾ ਰੇਤਿਆਂ ਦਾ ਤਿਆਗ ਕਰ ਦੇ। ਇਹ ਸੋਹਣੀ ਗੁਰੂ ਸਾਹਿਬ ਨੂੰ ਭਲੀ ਬੁਝਾਈ ਹੈ। ਅੱਜ ਕੱਲ ਦੇ ਸਾਧ ਸੰਗੇ ਜੀ, ਸੈਂਸ ਵਾਲੇ ਜਿਹੜੇ ਉਹ ਕਰਦੇ ਹੈ, ਜੇ ਖੰਡ ਰੇਤੇ ਚ ਡੁੱਲ ਜਾਵੇ ਉਹ ਸਣੇ ਰੇਤੇ ਖੰਡ ਚੱਕ ਲੈਂਦੇ ਹੈ, ਚੱਕ ਕੇ ਖੰਡ ਦੇ ਤਾਈ ਇੱਕ ਬਾਲਟੀ ਪਾਣੀ ਦੇ ਵਿੱਚ ਉਹ ਸਾਰੀ ਖੰਡ ਤੇ ਰੇਤਾ ਪਾ ਦਿੰਦੇ ਹੈ, ਰੇਤਾ ਥੱਲੇ ਬਹਿ ਜਾਂਦਾ ਹੈ ਤੇ ਖੰਡ ਜਿਹੜੀ ਹੈ ਸਰਬਤ ਬਣ ਜਾਂਦੀ ਹੈ। ਫਿਰ ਉਸ ਖੰਡ ਨੂੰ ਪਾਣੀ ਨੂੰ ਨਿਤਾਰ ਕੇ ਰੇਤਾ ਥੱਲੇ ਛੱਡ ਕੇ ਇੱਕ ਕੜਾਹੀ ਚ ਚਾੜ ਕੇ ਬਾਲਣ ਮਚਾ ਕੇ ਹੌਲੀ ਹੌਲੀ ਮੱਠੀ ਮੱਠੀ ਅੱਗ ਮਚਾਉਂਦੇ ਹੈ, ਮੱਠੀ ਮੱਠੀ ਅੱਗ ਮਚਾ ਕੇ ਖੰਡ ਸਾਬਤ ਰਹਿ ਜਾਂਦੀ ਹੈ, ਪਾਣੀ ਸੜ ਜਾਂਦਾ, ਇਸ ਤਰੀਕੇ ਨਾਲ ਖੰਡ ਵੀ ਨਿਕਲ ਆਉਂਦੀ ਹੈ। ਸੋ ਇਸ ਤਰੀਕੇ ਦੇ ਨਾਲ ਦੱਸਦੇ ਹਨ ਪਰਮੇਸ਼ਰ ਦੀ ਪ੍ਰਾਪਤੀ। ਕਹਿੰਦੇ ਹਨ, ਮਾਇਆ ਰੇਤੇ ਦੀ ਨਹੀਂ ਆਈ ਤੇ ਖੰਡ ਦੀ ਨਹੀਂ ਆਈ ਹੈ, ਬ੍ਰਹਮ ਇਹ ਦੋਵੇਂ ਇੱਕੋ ਜਿਹੇ ਰਲੇ ਹੋਏ ਹੈ, ਰਲਣ ਵਾਸਤੇ ਪ੍ਰੇਮ ਰੂਪੀ ਪਾਣੀ ਇਹਦੇ ਚ ਰਲਾਉਣਾ ਚਾਹੀਦਾ ਹੈ। ਪ੍ਰੇਮ ਰੂਪੀ ਪਾਣੀ ਨਾਲ ਸਰਬਤ ਦੀ ਨਹੀਂ ਆਈ, ਪਰਮੇਸ਼ਰ ਦੀ ਜੋਤ ਬਣ ਜਾਂਦੀ ਹੈ ਤੇ ਸਾਧ ਸਰੂਪ ਸਾਧ ਸੰਗਤ ਰੂਪੀ ਸਾਧ ਸੰਗਤ ਜੀ ਕੜਾਹੀ ਦੇ ਵਿੱਚ ਤੇ ਵਿਰਾਗ ਵੇਕ ਰੂਪੀ ਚੁੱਲ੍ਹੇ ਵਿੱਚ ਤਪ ਰੂਪੀ ਅਗਨੀ ਜਾਲ ਕਰਕੇ ਵਿਕਾਰਾਂ ਨੂੰ ਬਾਲਣ ਬਣਾ ਕੇ ਇਹ ਮੱਠੀ ਮੱਠੀ ਅੱਗ ਬ੍ਰਹਮ ਵਿਆਸ ਦੀ ਮਚਾ ਕੇ ਜਿੰਨਾ ਦੁਨੀਆਂ ਦਾ ਮੋਹ ਹੈ ਪਾਣੀ ਉਹ ਸਾਰਾ ਸੁਕਾ ਦੇਣਾ ਚਾਹੀਦਾ ਹੈ ਤੇ ਫਿਰ ਖੰਡ ਦੀ ਨਿਆਈ ਈਸ਼ਵਰ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਪਰ ਸੋਹਣਾ ਤਰੀਕਾ ਦੱਸਿਆ ਵੀ ਕੀੜੀ ਦੀ ਨਿਆਈ ਨਿਮਰਤਾ ਧਾਰ ਕੇ ਚੁਣ ਕੇ ਖਾਣਾ ਕਰੋ, ਧਾਰ ਲਓ ਆਨੰਦ ਪਰਮੇਸ਼ਵਰ ਦਾ।
ਕਬੀਰ ਜੋ ਤੋਹੇ ਸਾਧ ਪਿਰਮ ਕੀ।
ਕਬੀਰ ਸਾਹਿਬ ਜੀ ਕਹਿੰਦੇ, ਹੇ ਭਾਈ ਜੇ ਤੇਰੇ ਅੰਦਰ ਸਾਧ ਸਰਦਾ ਹੈ ਨਾ, ਸਦਰ ਇੱਛਾ ਹੈ ਪਿਆਰੇ ਅਕਾਲ ਪੁਰਖ ਦੇ ਮਿਲਣ ਦੀ, ਪੱਕੇ ਮਹਾਤਮਾ ਜਿਹੜੇ ਹਨ ਉਹਨਾਂ ਦੇ ਨਾਲ ਖੇਲ ਮਲਾਪ ਕਰ,
ਕੱਚੀ ਸਰਸੋਂ ਭੇਲ
ਕੇ ਜੇ ਕੱਚੀ ਸਰੋਂ ਦੇ ਤਾਈਂ ਪੀੜ ਨਾ ਕਰੀਏ,
ਨਾ ਖਲ ਪਈ ਨਾ
ਤੇਲ, ਨਾ ਉਹ ਖਲ ਬਣਦੀ ਹੈ ਨਾ ਤੇਲ ਬਣਦੀ ਹੈ, ਇਸੇ ਪ੍ਰਕਾਰ ਕੋਈ ਰਹਿਤਾ ਨਹੀਂ ਗਿਆ ਇੱਕ ਸਲੋਕ।
ਖੇਲਤ ਖੇਲਤ ਹਾਲ ਕਰ,
ਪਹਿਲਾ ਸਲੋਕ ਇੱਕ ਰਹਿ ਗਿਆ।
ਕਬੀਰ ਜੋ ਤੋਹੇ ਸਾਧ ਪਿਰਮ ਕੀ।
ਮੈਂ ਵੀ ਕਿਹਾ ਸਲੋਕ ਅਗਲਾ ਪੜ੍ਹਦਾ ਪਿਆ ਪੜ੍ਹਾਂਗੇ।
ਕਬੀਰ ਜੋ ਤੋਹੇ ਸਾਧ ਪਿਰਮ।
ਕਬੀਰ ਸਾਹਿਬ ਜੀ ਕਹਿੰਦੇ, ਜੇ ਤੈਨੂੰ ਸਾਧ ਸਦਰ ਹੈ ਇੱਛਾ ਪਰਮ ਪਿਆਰੇ ਅਕਾਲ ਪੁਰਖ ਦੇ ਮਿਲਣ ਦੀ,
ਸੀਸ ਕਾਟ ਕਰ ਗੋ,
ਆਪਣੇ ਸਿਰ ਨੂੰ ਕੱਟ ਕਰਕੇ ਗੋ ਖਿੱਦੋ ਬਣਾ ਦੇ,
ਖੇਲਤ ਖੇਲਤ ਹਾਲ
ਕਰ, ਪ੍ਰੇਮ ਦੀ ਮਸਤੀ ਨਾਲ ਤੇਰਾ ਸਿਰ ਖੁਦੋ ਬਣ ਜਾਵੇ, ਹਾਲ ਚਾੜ ਲੈ, ਮਸਤੀ ਚਾੜ ਲੈ, ਖੇਲ ਦਾ ਹੋਇਆ ਸਿਰ ਮਾਰਨ ਦੀ ਲੋੜ ਨਹੀਂ ਹੈ,
ਕਿਸ ਹੋਏ ਤਾਂ ਹੋ,
ਫਿਰ ਜੋ ਕੁਛ ਹੋਣਾ ਪਰਮੇਸ਼ਰ ਦਾ ਰੂਪ ਤੂੰ ਹੋ ਜਾਏਗਾ, ਜੋ ਤੈਨੂੰ ਮਸਤੀ ਚੜ ਜਾਏਗੀ ਇਸੇ ਪ੍ਰਕਾਰ
ਕਬੀਰ ਜੋ ਤੋਹੇ ਸਾਧ ਪਿਰਮ।
ਕਬੀਰ ਜੀ ਕਹਿੰਦੇ ਜੇ ਤੈਨੂੰ ਸਦਰ ਇੱਛਾ ਹੈ, ਸਰਦਾ ਹੈ ਪਿਆਰੇ ਦੇ ਮਿਲਣ ਦੀ,
ਇਸ ਕਾਟ ਕਰ ਗੋ
ਸਿਰ ਕੌਣਾ ਹੰਕਾਰ, ਇਹਨੂੰ ਕੱਟ ਕਰਕੇ ਖੁਦ ਉਹਦੀ ਨਿਆਈ ਬਣਾ ਦੇ।
ਖੇਲਤ ਖੇਲਤ ਹਾਲ ਕਰ,
ਪ੍ਰੇਮ ਦੀ ਖੇਲ ਚੇਤੋ ਪ੍ਰੇਮ ਖੇਲਣ ਕਾ ਚਾਹ, ਸਿਰ ਦਰ ਤਲੀ ਗਲੀ ਮੇਰੀ ਆਓ, ਇਹ ਹਾਲ ਮਸਤੀ ਚਾੜ ਲੈ ਮਹਾਰਾਜ ਦੇ ਪ੍ਰੇਮ ਦੀ।
ਜੋ ਕੁਛ ਹੋਏ ਤਾਂ
ਫਿਰ ਜੋ ਕੁਛ ਹੋਣਾ ਬ੍ਰਹਮ ਦਾ ਰੂਪ ਤੂੰ ਹੋ ਜਾਏਗਾ, ਵੱਖਰਾ ਨੀ ਰਹੇਗਾ।
ਕਬੀਰ ਜਾਓ ਤੋਹੇ ਸਾਧ ਪਿਰਮ।
ਕਬੀਰ ਜੀ ਕਹਿੰਦੇ ਜੇ ਤੈਨੂੰ ਸਰਦਾ ਹੈ ਪਿਆਰੇ ਦੇ ਮਿਲਣ ਦੀ ਸਦਰ ਇੱਛਾ ਹੈ,
ਪਾਕੇ ਸੇਤੀ
ਤਾਂ ਪੱਕੇ ਤੱਤ ਵੇਤਿਆ ਨਾਨਕ ਕਚੜਿਆ ਸੰਤੋਲ ਢੂੰਡ ਸੱਜਣ ਸੰਤ ਪੱਕਿਆ। ਜਿਹੜੇ ਵਿਕਾਰਾਂ ਨੂੰ ਜਿੱਤਣ ਵਾਲੇ ਮਹਾਂਪੁਰਖ ਪੱਕੇ ਪਰਪੱਕ ਅਵਸਥਾ ਵਾਲੇ ਗਿਆਨਵਾਨ ਹੈ, ਉਹਨਾਂ ਦੇ ਨਾਲ ਖੇਲ ਪ੍ਰੇਮ ਦੀ ਖੇਲ।
ਕਾਚੀ ਸਰਸੋਂ ਪੇਲ ਕੈ,
ਕੱਚੀ ਸਰੋਂ ਨੂੰ ਜੇ ਪੀੜ ਨਾ ਕਰੀਏ,
ਨਾ ਖਲ ਭਈ ਨਾ ਤੇਲ,
ਨਾ ਉਹਦੇ ਖਲ ਨਿਕਲਦੀ ਨਾ ਤੇਲ ਨਿਕਲਦਾ। ਕੱਚੀ ਸਰੋਂ ਦੀ ਨਿਆਈ ਕੱਚੇ ਆਦਮੀਆਂ ਦੀ ਜਿਹੜੀ ਕੁਸੰਗਤ ਕਰਨੀ ਹੈ, ਸੰਗਤ ਕਰਨੀ ਹੈ, ਨਾ ਤੁਹਾਨੂੰ ਖਲਾ ਦੁਨੀਆਂ ਦਾ ਸੁੱਖ ਪ੍ਰਾਪਤ ਹੁੰਦਾ ਅਤੇ ਨਾ ਤੇਲ ਪਰਮੇਸ਼ਰ ਦਾ ਪ੍ਰੇਮ ਸੱਚਖੰਡ ਦਾ ਸੁੱਖ ਬ੍ਰਹਮਾਨੰਦ ਪ੍ਰਾਪਤ ਹੁੰਦਾ। ਉਹ ਐਵੇਂ ਹੀ ਰਹਿ ਜਾਂਦੇ ਆ ਦੋਹੂ ਠੌਰ ਤੇ ਰਹੇ ਨਿਰਾਸਾ।
ਢੂੰਡਤ ਡੋਲ ਹੈ ਅੰਧ ਗਤ।
ਹੁਣ ਇੱਕ ਨਾਮਦੇਵ ਜੀ ਦਾ ਮਹਾਰਾਜ ਸਾਹਿਬ ਜੀ ਸਲੋਕ ਲਿਖਦੇ ਹਨ, ਹਾਂਜੀ,
ਢੂੰਡਤ ਡੋਲ ਹੈ ਅੰਧ ਗਤ।
ਜਿਹੜੇ ਅੰਧੇ ਅਗਿਆਨੀ ਗਤ ਮੁਕਤੀ ਨੂੰ ਭਾਲਦੇ ਆ, ਢੂੰਡਦੇ ਸੰਸਾਰ ਨੂੰ ਭਾਲਦੇ ਫਿਰਦੇ ਆ ਪ੍ਰਾਪਤੀ
ਨੂੰ, ਨਾਹੀ
ਸੰਤਾਂ ਦੀ ਸੰਗਤ ਕਰਦੇ ਨੀ, ਐਵੇਂ ਭਾਲਦੇ ਫਿਰਦੇ ਆ ਬਣਾ ਵਿੱਚ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਤਾਂ ਦੀ ਸੰਗਤ ਦੁਆਰਾ ਜਿੰਨ ਚਿਰ ਬੋੜੋ ਨਹੀਂ ਚੀਨਦੇ, ਅੰਧਿਆਂ ਦੀ ਨਿਆਈ ਜਿਵੇਂ ਸੂਰਮਾ ਹੱਥ ਮਾਰੀ ਜਾਵੇ, ਇਸ ਪ੍ਰਕਾਰ ਗਿਆਨੀ ਲੋਕ ਉਹਨਾਂ ਦੀ ਗਤ ਰੀਤੀ ਦੀ ਨਿਆਈ ਸੰਸਾਰ ਚ ਭਾਲਦੇ ਫਿਰਦੇ ਹਨ।
ਕਹਿ ਨਾਮਾ ਕਿਉਂ ਪਾਈਐ,
ਭਗਤ ਨਾਮਦੇਵ ਜੀ ਕਹਿੰਦੇ ਕਿਸ ਪ੍ਰਕਾਰ ਪਾਇਆ ਜਾਵੇਗਾ,
ਬਿਨ ਭਗਤ ਹੋ ਭਗਵਾਨ,
ਬਿਨਾ ਭਗਵਾਨ ਭਗਤਾਂ ਦੀ ਸੰਗਤ ਤੋਂ ਭਗਵੰਤ ਨੂੰ ਕਿਵੇਂ ਪਾ ਲਓਗੇ। ਫੇਰ ਭਗਤੋ ਨਿਸ਼ਚੇ ਕਰੋ, ਭਗਵਾਨ ਦੀ ਪ੍ਰਾਪਤੀ ਭਗਤਾਂ ਸੰਤਾਂ ਦੀ ਸੰਗਤ ਬਿਨਾਂ ਨੀ ਕਿਸੇ ਨੂੰ ਵੀ ਪ੍ਰਾਪਤ ਹੋ ਸਕਦੀ।
ਹਰ ਸੋ ਹੀਰਾ ਛਾੜ ਕੇ,
ਇੱਕ ਸਲੋਕ ਰਵਿਦਾਸ ਜੀ ਦਾ ਮਹਾਰਾਜ ਸਾਹਿਬ ਲਿਖਦੇ ਹਨ ਜੀ,
ਹਰ ਸੋ ਹੀਰਾ ਛਾੜ,
ਭਗਤ ਰਵਿਦਾਸ ਜੀ ਕਹਿੰਦੇ ਹਰੀ ਹੈ ਹੀਰੇ ਦੀ ਨਿਆਈ ਅਮੋਲਕ, ਉਸ ਨੂੰ ਜਿਹੜੇ ਲੋਕ ਛੱਡ ਦਿੰਦੇ ਹਨ,
ਕਰਹਿ ਆਨ ਕੀ ਆਸ,
ਹੋਰ ਦੇਵੀ ਦੇਵਤਿਆਂ ਦੀ ਆਸ ਕਰਦੇ ਵੀ ਫਲਾਣਾ ਸਾਨੂੰ ਮੁਕਤ ਕਰੇਗਾ, ਕਲਿਆਣ ਕਰੇਗਾ। ਜਿਵੇਂ ਪੀਪੇ ਭਗਤ ਨੇ ਦੇਵੀ ਦੀ ਉਪਾਸ਼ਨਾ ਕਰਕੇ ਮੁਕਤੀ ਮੰਗੀ ਸੀ, ਤੇ ਉਸ ਵੇਲੇ ਪੀਪੇ ਭਗਤ ਨੂੰ ਪ੍ਰਤੱਖ ਹੋ ਕੇ ਦੇਵੀ ਕਹਿਣ ਲੱਗੀ ਵਰ ਮੰਗ, ਕਹਿਣ ਲੱਗਾ ਮੈਨੂੰ ਮੁਕਤ ਦੇ, ਚੁੱਪ ਕਰ ਗਈ। ਜੋ ਚੁੱਪ ਕਰ ਗਈ ਕਹਿੰਦੇ ਸ਼ਤਰੂਆਂ ਨੂੰ ਜਿੱਤ ਲੈ, ਰਾਜ ਲੈ ਲੈ, ਵਿਦਿਆ ਲੈ ਲੈ, ਜੋ ਕੋ ਲੈਣਾ ਲੈ ਲੈ। ਕਹਿਣ ਲੱਗਾ ਨਹੀਂ ਮੈਂ ਤਾਂ ਮੁਕਤ ਲੈਣੀ ਹੈ। ਕਹਿੰਦੇ ਮੁਕਤ ਲੈਣੀ ਹੈ ਤਾਂ ਸਾਧ ਸੰਗਤ ਦੀ ਸ਼ਰਨ ਲਓ। ਇਸ ਪ੍ਰਕਾਰ ਪੀਪੇ ਨੂੰ ਉਲਾਮਾ ਦਿੱਤਾ ਸੀ, ਭਗਤ ਨਾਮਦੇਵ ਨੇ ਲਿਖਿਆ ਕਿ ਤੂੰ ਕਹੀਏ ਤੁਸੀਂ ਆਦ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ, ਤੂੰ ਆਦ ਸ਼ਕਤੀ ਕਹਾਉਂਦੀ ਸੀ, ਮੁਕਤ ਦੇਣ ਵੇਲੇ ਕਿੱਧਰ ਛਪ ਗਈ। ਪਾਰਸਨ ਆਸਨ ਪ੍ਰਗਟ ਕਰਕੇ ਸਾਰੀਆਂ ਵਿਦਿਆ ਪੜ੍ਹ ਲਈਆਂ ਸੀ ਅਤੇ ਸਾਰੇ ਦੁਨੀਆਂ ਨੂੰ ਜਿੱਤ ਲਿਆ ਸ਼ਸਤਰਾਂ ਨਾਲ, ਤੇ ਜਦੋਂ ਮਨ ਜਿੱਤਣ ਦੀ ਵਾਰੀ ਆਈ ਕਟਾਸ ਰਾਜ ਤੇ ਚਿਖਾ ਬਣਾ ਕੇ ਸੜ ਕੇ ਮਰ ਗਿਆ, ਮਨ ਨੂੰ ਨਾ ਜਿੱਤ ਸਕਿਆ। ਏਡਾ ਦੇਵੀ ਦਾ ਉਪਾਸ਼ਕ ਸੀ ਪਾਰਸਨਾਸ ਜਿਹੜਾ ਸੀ, ਇਹ ਸ਼ਿਵਜੀ ਦਾ ਅਵਤਾਰ ਰੁਦਰ ਦਾ ਅਵਤਾਰ ਮੰਨਿਆ ਹੈ, ਏਡੀ ਹਾਲਤ ਹੈ। ਸਾਧ ਸੰਗਤ ਜੀ ਕਹਿੰਦੇ ਹਨ
ਹਰ ਸੋ ਹੀਰਾ ਛਾੜ,
ਹਰੀ ਰੂਪ ਹੀਰੇ ਨੂੰ ਛੱਡ ਕੇ
ਕਰਹਿ ਆਨ ਕੀ,
ਜਿਹੜੇ ਹੋਰ ਹੋਰ ਦੇਵੀ ਦੀ ਆਸਾ ਕਰਦੇ ਵੀ ਸਾਡੀ ਮੁਕਤ ਕਰ ਦੇਵੇਗੀ।
ਨਰ ਦੋਜਕ ਜਾਹੇਗੇ,
ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ ਜਨਮ ਬੁੱਢਾ ਤੇ, ਹਾਂਜੀ
ਤੇ ਨਰ ਦੋਜਕ ਜਾਹੇਗੇ,
ਉਹ ਨਰਕ ਵਿੱਚ ਪੁਰਖ ਜਾਣਗੇ। ਰਵਿਦਾਸ ਜੀ ਕਹਿੰਦੇ ਹਨ
ਸਤ ਭਾਖ ਹੈ ਰਵਿਦਾਸ,
ਇਹ ਸੱਚੇ ਬਚਨ ਰਵਿਦਾਸ ਭਗਤ ਜੀ ਕਹਿੰਦੇ ਸੀ, ਕਹਿੰਦੇ ਹਾਂ ਲੁਕੋ ਕੇ ਨੀ ਦੱਸਦੇ।
ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ,
ਕਬੀਰ ਸਾਹਿਬ ਜੀ ਕਹਿੰਦੇ ਹਨ ਜਿਸ ਨਿਜ ਨੂੰ ਧਾਰੀਅਲ ਚ ਪੱਕੇ ਰਹਿਣਾ ਚਾਹੀਦਾ ਹੈ, ਜੇ ਤਾਂ ਗ੍ਰਿਸ਼ਤ ਕਰਦਾ ਤਾਂ ਗ੍ਰਿਸ਼ਤੀਆਂ ਵਾਲਾ ਧਰਮ ਕਰ। ਗ੍ਰਿਸ਼ ਦਾ ਧਰਮ ਹੈ ਦੇਖੋ, ਪੁੰਨ ਦਾਨ ਕਾ ਕਰੇ ਸਰੀਰ ਤੇ ਸੋ ਗ੍ਰਹੀ ਗੰਗਾ ਕਾ ਨੀਰ, ਆਪਣੇ ਸਰੀਰ ਨੂੰ ਪੁੰਨ ਦਾਨ ਕਰਨ ਵੇਲੇ ਸਾਧ ਸੰਗਤ ਜੀ ਸਰੀਰ ਤੱਕ ਜਿਵੇਂ ਹਰੀ ਚੰਦਨ ਵੇਚ ਦਿੱਤਾ ਸੀ ਆਪਦੇ ਸਰੀਰ ਨੂੰ, ਕਿਉਂ ਆਪਦੇ ਸਰੀਰ ਨੂੰ ਵੀ ਕੁਰਬਾਨ ਕਰ ਦੇਵੇ। ਉਹ ਗ੍ਰਸਤੀ ਗੰਗਾ ਦੇ ਪਾਣੀ ਵਰਗਾ ਉੱਜਲ ਜਲ ਵਾਲਾ ਸ਼ੁੱਧ ਚਿੱਤ ਵਾਲਾ ਹੁੰਦਾ ਹੈ।
ਜੋ ਗ੍ਰਹਿ ਕਰਹਿ
ਜੇ ਗ੍ਰਿਸ਼ਤ
ਕਰਨ ਗ੍ਰਹਿ ਕਰਹਿ ਦਾ ਧਰਮ ਕਰ
ਜੇ ਗ੍ਰਿਸ਼ਤ ਕਰਨ ਦਾ ਧਰਮ ਕਰ ਗ੍ਰਿਸ਼ਤ ਦਾ ਧਰਮ ਹੈ ਜੇ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੇ ਕਰ ਮਰਹਟ ਸਾਰ ਕੇ ਭੂਤ ਵਸੇ ਤਨ ਮਾਂ ਹੈ। ਸੋ ਇਸ ਭੇਖੋ ਥਾਵੋ ਗ੍ਰਹਿ ਪਲਾ ਜਿੱਥੋਂ ਕੋ ਵਰਸਾਏ ਜਿੱਥੋਂ ਕੋਈ ਵਰੋਸਾ ਆਵੇ ਉਹ ਗ੍ਰਿਸ਼ਤ ਚੰਗਾ ਹੈ ਜਿੱਥੇ ਕਿਸੇ ਨੂੰ ਪਾਣੀ ਕੇ ਮਾਗਦ ਪਾਥਰ ਮਾਗਤ ਮਾਰਤ ਨਾਰ ਕਦੋਂ ਕਰਨਾ ਹੈਰਾਨੀ ਉਹ ਕਰਨੀ ਚੰਗਾ ਹੈ। ਜੇ ਗ੍ਰਿਸ਼ਤ ਕਰਦਾ ਹੈ ਤਾਂ ਧਰਮ ਪੁੰਨ ਦਾਨ ਕਰਿਆ ਕਰ
ਨਾਹੀ ਤਾਂ ਕਰ ਬੈਰ
ਜੇ ਤੇਰੇ ਵਾਸੋਂ ਇਹ ਕਿਰਤ ਨਹੀਂ ਹੋ ਸਕੀ ਤਾਂ ਵਿਰਾਗ ਧਾਰ ਲੈ ਫਕੀਰ ਬਣ ਜਾ ਸਾਧ ਬਣ ਜਾ
ਬੈਰਾਗੀ ਬੰਧਨ ਕਰ
ਪਰ ਜਿਸ ਦੁੱਖ ਦਾ ਮਾਰਿਆ ਘਰੋਂ ਨਿਕਲਿਆ ਹੈ ਜੇ ਵਿਰਾਗ ਧਾਰ ਕੇ ਫੇਰ ਬੰਧਨਾਂ ਚ ਪੈ ਜਾਏਗਾ ਨਾ ਫੇਰ ਬੰਧਨਾਂ ਕਰ ਲੇਗਾ ਕੋਈ ਨਾ ਕੋਈ ਸਿਹੜ ਲੇਗਾ ਇੱਕ ਇਸਤਰੀ ਥਾਂ ਸੌ ਚੇਲੀ ਬਣਾ ਲੇਗਾ
ਤਾਕੂ ਵੱਡੂ
ਉਹਦੇ ਫਿਰ ਵੱਡੇ ਮੰਦੇ ਭਾਗ ਸਮਝਣੇ ਚਾਹੀਦੇ ਹੈ ਹੁਣ ਵਿਰਾਗ ਨੂੰ ਆਪਦੇ ਨੂੰ ਗਵਾ ਕੇ ਵਿਗੜ ਗਿਆ ਉਹਦਾ ਜੀਵਨ।
ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੈ ਧਨ ਵਰੀ
ਸਹਿ ਫਰੀਦ ਜੀ ਦੇ ਸਲੋਕ ਸਾਧ ਸਿੰਘ ਜੀ ਆਰੰਭ ਕਰਦੇ ਹਨ। ਸ਼ੇਖ ਫਰੀਦ ਜੀ ਬਿਰਧ ਜਾਤੀ ਵਾਲੇ ਮੁਸਲਮਾਨਾਂ ਦੇ ਵਿੱਚੋਂ ਹੋਏ ਹੈ ਕੁਰੇਸ਼ੀਆ ਖਾਨਦਾਨ ਵਿੱਚੋਂ ਇਹਦਾ ਜਨਮ ਹੋਇਆ ਹੈ। ਕੁਰੇਸ਼ੀ ਮੁਹੰਮਦ ਸਾਹਿਬ ਦੀ ਜਿਹੜੀ ਕੁਲ ਸੀ ਮੁਹੰਮਦ ਸਾਹਿਬ ਜੋ ਅਖੀਰੀ ਪੈਗੰਬਰ 124,000 ਪੈਗੰਬਰ ਮੰਨਿਆ ਗਿਆ ਹੈ ਅਖੀਰੀ ਪੈਗੰਬਰ ਮੁਸਲਮਾਨਾਂ ਚ ਉਹ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸੀ। ਫਰੀਦ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸਨ। ਇਹਨਾਂ ਦੇ ਚੰਗੇ ਫਕੀਰ ਆਲਾ ਹੋਏ ਹੈ ਤੇ ਫਕੀਰੀ ਬੰਦਗੀ ਕਰਦਿਆਂ ਕਰਦਿਆਂ ਇਹ ਫਰੀਦ ਦੇ ਅੰਦਰ ਇਹ ਖਿਆਲ ਇੱਕ ਦਿਨ ਚੋਰ ਇਹਦੇ ਕੋਲੇ ਆਏ ਚੋਰਾਂ ਨੂੰ ਸੁਖਣਾ ਸੁਖੀ ਵੀ ਜੇ ਬਾਬਾ ਤੇਰੀ ਸੁਖਣਾ ਸਾਡੀ ਪੂਰੀ ਹੋ ਜੇ ਤਾਂ ਤੈਨੂੰ ਅਸੀਂ ਗੱਫਾ ਬਹੁਤ ਸਾਰਾ ਦਿਆਂਗੇ। ਇਸ ਖਿਆਲ ਵਿੱਚ ਆ ਕੇ ਉਹਨੇ ਜਾ ਕੇ ਚੋਰੀ ਕੀਤੀ ਤੇ ਉਹਨਾਂ ਨੂੰ ਕਿਸੇ ਸ਼ਾਹੂਕਾਰ ਦਾ ਘਰ ਬੜਾ ਭੰਨਿਆ ਬਹੁਤ ਮਾਲ ਮਿਲਿਆ। ਬਹੁਤ ਮਾਲ ਮਿਲਣ ਤੋਂ ਜਿੱਥੇ ਫਰੀਦ ਬੈਠਾ ਸੀ ਉੱਥੇ ਮਿੱਠੀਆਂ ਮਿੱਠੀਆਂ ਚੀਜ਼ਾਂ ਇਹਨੂੰ ਲਿਆ ਕੇ ਖੁਆਈਆਂ। ਫਰੀਦ ਦੇ ਅੰਦਰ ਸੰਕਲਪ ਫੁਰ ਗਿਆ ਵੀ ਚੋਰੀ ਕਰਨੀ ਬੜੀ ਮੌਜ ਵਾਲੀ ਚੀਜ਼ ਹੈ ਵੇਖੋ ਚੰਗੇ ਚੰਗੇ ਪਦਾਰਥ ਖਾਂਦੇ ਹੈ ਆਪਾਂ ਵੀ ਇਹ ਚੋਰੀ ਕਰਿਆ ਕਰੀਏ ਚੰਗੇ ਪਦਾਰਥ ਖਾਣ ਨੂੰ ਮਿਲਿਆ ਕਰਨ। ਇਸ ਖਿਆਲ ਦੇ ਸੰਕਲਪ ਨਾਲ ਪਰ ਉਮਰ ਪੂਰੀ ਹੋ ਗਈ ਉਸੇ ਵੇਲੇ ਸਰੀਰ ਛੁੱਟ ਗਿਆ। ਉਹ ਜਿਹੜਾ ਤਪ ਕੀਤਾ ਸੀ ਉਹਦੇ ਫਲ ਦੇ ਨਾਲ ਫੇਰ ਮਨੁੱਖਾ ਜਨਮ ਮਿਲਿਆ। ਫੇਰ ਇਹ ਸਾਧ ਸਿੰਘ ਜੀ ਹਲਟ ਨਾਵੇਂ ਜਿਮੀਦਾਰ ਦੇ ਘਰ ਵਿੱਚ ਜੰਮਿਆ ਮੁਸਲਮਾਨਾਂ ਦੇ ਉਹਦੇ ਚ ਪੈਦਾ ਹੋ ਕੇ ਜੋ ਤਕੜਾ ਹੋ ਗਿਆ ਪਹਿਲਾਂ ਮਾਨ ਸ਼ਕਰ ਦੇ ਕੇ ਇਹਨੂੰ ਨਵਾਜ਼ ਪੜ੍ਹਨ ਸਿਖਾਇਆ। ਨਵਾਜ਼ ਪੜ੍ਹਦਾ ਫੜਦਾ ਇਸ ਪ੍ਰਕਾਰ ਇਹ ਨੌਜਵਾਨ ਹੋ ਗਿਆ। ਬਹੁਤ ਸਾਰੀ ਗਰੀਬੀ ਆ ਗਈ ਇਹਦੇ ਘਰ ਵਿੱਚ ਗਰੀਬੀ ਆਉਣੇ ਕਰਕੇ ਇਸਦੀ ਇਸਤਰੀ ਕਿਹਾ ਕਰੇ ਫਿਰ ਪਤੀ ਕੁਝ ਲਿਆ ਖਾਣ ਵਾਸਤੇ ਕਹੇ ਲਿਆਵਾਂਗਾ ਖੁਦਾ ਦੇਵੇਗਾ ਇਉਂ ਕਹਿ ਛੱਡਿਆ ਕਰੇ। ਇੱਕ ਦਿਨ ਇਹਨੂੰ ਚੋਰ ਰਸਤੇ ਚ ਤਪ ਕਰਦੇ ਨੂੰ ਮਿਲ ਗਏ ਕਹਿੰਦੇ ਉਹ ਕਿਉਂ ਵਿਹਲਾ ਫਿਰਦਾ ਹੈ ਆ ਤੈਨੂੰ ਕੰਮ ਲਾਈਏ। ਕਹਿੰਦੇ ਵੀ ਚਲੋ ਲੈ ਚਲੋ ਮੇਰੇ ਘਰ ਚ ਵੀ ਲੋੜ ਹੈ। ਜਿਸ ਵੇਲੇ ਲੈ ਗਏ ਉਹਨਾਂ ਨੂੰ ਜਾ ਕੇ ਸਾਧ ਸੰਗਤ ਜੀ ਇੱਕ ਖੇਤ ਦੇ ਵਿੱਚੋਂ ਮੁੰਡੀ ਜਿਹੜੀ ਕਣਕ ਹੁੰਦੀ ਹੈ ਕਸੀਰਾਂ ਤੋਂ ਬਿਨਾਂ ਉਹ ਉੱਥੇ ਕੱਟ ਕੇ ਪੰਡਾਂ ਬੰਨ ਲਈਆਂ ਫਰੀਦ ਨੂੰ ਵੀ ਬੰਨ ਲਈਆਂ ਉਹਨਾਂ ਚੋਹਾਂ ਨੂੰ ਚਕਾਤੀਆਂ ਪੰਡਾਂ। ਫਰੀਦ ਤਕੜਾ ਸੀ ਕਹਿੰਦਾ ਮੈਂ ਆਪੇ ਚੱਕ ਲਊ। ਜੋ ਚੱਕਣ ਲੱਗਾ ਇੱਕ ਕਰੰਗ ਸੀ ਸਾਧ ਸੰਗਤ ਜੀ ਖੇਤ ਦੇ ਵਿੱਚ ਬਲਦਾ ਪਿਆ ਜਦੋਂ ਆਦਮੀ ਦੇ ਭਾਗ ਜਾਗਦੇ ਉਦੋਂ ਕੰਧਾਂ ਵੀ ਉਪਦੇਸ਼ ਦਿੰਦੀਆਂ। ਉਸ ਵੇਲੇ ਹਾਸੇ ਦੀ ਆਵਾਜ਼ ਉਸ ਕਰੰਗ ਵਿੱਚੋਂ ਆਈ। ਜਦੋਂ ਹਾਸੇ ਦੀ ਆਵਾਜ਼ ਆਈ ਕਰੰਗ ਵਿੱਚੋਂ ਇਹ ਕਹਿਣ ਲੱਗਾ ਵੀ ਤੂੰ ਕੌਣ ਹੈ? ਬਾਕੀ ਦੇ ਚੋਰ ਤਾਂ ਲੱਗੇ ਭੱਜ ਵੀ ਇਹ ਕਰੰਗ ਬੋਲਦਾ। ਇਹ ਕਹਿੰਦਾ ਤੂੰ ਕੌਣ ਹੈ? ਕਹਿਣ ਲੱਗਾ ਵੀ ਤੂੰ ਜੇ ਮੈਂ ਦੱਸਤਾ ਆਪਣੀ ਗੱਲ ਤੂੰ ਇਹ ਪੰਡ ਨਹੀਂ ਚੱਕ ਸਕੇਗਾ। ਕਹਿਣ ਲੱਗਾ ਤੂੰ ਦੱਸ ਸਹੀ ਮੈਨੂੰ। ਕਹਿੰਦੇ ਦੱਸ ਦਿੰਦਾ ਇਹ ਜਿਹੜਾ ਜਿਮੀਦਾਰ ਆ ਇਸ ਨੂੰ ਕਦੇ ਕਿਸੇ ਦੀ ਚੀਜ਼ ਨਹੀਂ ਵੱਢੀ ਚੋਰੀ ਨਹੀਂ ਕੀਤੀ ਖਾਧੀ ਨਹੀਂ ਹੱਕ ਨਹੀਂ ਖਾਧਾ ਆਪਦੀ ਕਿਰਤ ਕਰਕੇ ਖਾਂਦਾ ਇਹੋ ਜਿਹਾ ਕਿਸਾਨ ਹੈ। ਇਸ ਕਿਸਾਨ ਦੇ ਖੇਤ ਵਿੱਚ ਦੀ ਮੈਂ ਸੀ ਨੰਬਰਦਾਰ ਇਸ ਪਿੰਡ ਦਾ ਘੋੜੀ ਤੇ ਚੜਿਆ ਜਾਂਦਾ ਸੀ ਇਹਦਾ ਬਾਜਰਾ ਬੀਜਿਆ ਹੋਇਆ ਸੀ ਇਹ ਖੇਤ ਦੇ ਚ ਮੇਰੇ ਘੋੜੇ ਦੀ ਰਕਾਬ ਵਿੱਚ ਇਹ ਬਾਜਰੇ ਦਾ ਸਿੱਟਾ ਅੜ ਗਿਆ ਉਹ ਸਿੱਟਾ ਮੈਂ ਰਕਾਬ ਵਿੱਚੋਂ ਕੱਢ ਕੇ ਖਾ ਲਿਆ ਤੇ ਫੂਸ ਸਿੱਟ ਗਿਆ ਉਸ ਖਾਣ ਤੋਂ ਬਾਅਦ ਮੇਰਾ ਸਰੀਰ ਦਾ ਅੰਤ ਹੋਇਆ। ਸਰੀਰ ਦੇ ਅੰਤ ਹੋਣ ਵੇਲੇ ਕਹਿਣ ਲੱਗੇ ਵੀ ਉਹ ਐਸਾ ਕਿਸਾਨ ਸੀ, ਕਿਸੇ ਦੀ ਚੀਜ਼ ਨਹੀਂ ਸੀ ਖਾਂਦਾ, ਹੱਕ ਦੀ ਕਮਾਈ ਕਰਦਾ ਸੀ, ਤਾਂ ਉਹਦਾ ਸਿੱਟਾ ਖਾਧਾ ਉਹਦੇ ਇਸ ਦੇ ਵਿੱਚ 12 ਸਾਲ ਬਲਦ ਬਣ ਕੇ ਉਹਦੇ ਘਰ ਵਗ। ਮੈਨੂੰ 12 ਸਾਲ ਇਹ ਬਲਦ ਬਣ ਕੇ ਵਗਣਾ ਪਿਆ, ਤੇ ਹੁਣ ਜਿਹੜਾ ਫੂਸ ਮੈਂ ਸਿੱਟ ਦਿੱਤਾ ਸੀ ਉਹ ਸਿੱਟੇ ਦਾ, ਉਹਦੇ ਵਿੱਚ ਮੇਰਾ ਕਰੰਗ ਰਾਖੀ ਕਰਦਾ, ਪਤਾ ਨਹੀਂ ਕਦੋਂ ਮੇਰਾ ਛੁਟਕਾਰਾ ਹੋਊ। ਇਸ ਜ਼ਿਮੀਂਦਾਰ ਦਾ ਇਹੋ ਜਿਹਾ ਖੇਤ ਹੈ ਜਿਹਦੀਆਂ ਤੁਸੀਂ ਪੰਡਾਂ ਬੰਨੀਆਂ। ਸੁਣ ਕੇ ਫਰੀਦ ਨੂੰ ਉੱਥੇ ਹੀ ਢੇਰੀ ਕਰ ਦਿੱਤੀਆਂ। ਉਸ ਵੇਲੇ ਪਰਮੇਸ਼ਰ ਦੀ ਭਗਤੀ ਵੀ ਜੁੜਿਆ ਸੀ, ਐਂ ਚੋਰਾਂ ਦੀ ਕੁਸੰਗਤ ਦਾ ਥੋੜਾ ਜਿਹਾ ਅਸਰ ਹੋਇਆ ਸੀ। ਉਸ ਅਸਰ ਤੋਂ ਬਾਅਦ ਫਰੀਦ ਜੀ ਨੇ ਬੜਾ ਤਪ ਕੀਤਾ, ਜਿਸ ਤਪ ਦੇ ਪ੍ਰਤਾਪ ਦੇ ਨਾਲ ਸਾਧ ਸੰਗਤ ਜੀ ਫਰੀਦ ਦੀ ਐਡੀ ਸ਼ਕਤੀ ਹੋ ਗਈ। ਦਰਿਆ ਦੇ ਕਿਨਾਰੇ ਤੇ ਬੈਠਾ ਸੀ ਤੇ ਇੱਕ ਮਾਈ ਦਾ ਪੁੱਤਰ ਦਰਿਆ ਵਿੱਚ ਰੁੜ ਗਿਆ ਸੀ, ਉਹਦੀ ਲੋਥ ਮਿਲ ਗਈ, ਫਰੀਦ ਦੇ ਕੋਲੇ ਲੈ ਕੇ ਆਈ। ਫਰੀਦ ਨੂੰ ਕਹਿੰਦੀ ਸਾਈਂ ਜਿਉਂਦੀ ਜਿਉਂਦਾ ਕਰ ਦੇ। ਇਹਨ ਦੁਆ ਕੀਤੀ, ਖੁਦਾ ਅੱਗੇ ਜਿਉਂਦਾ ਹੋ ਗਿਆ ਉਹ ਬੱਚਾ। ਮਾਈ ਨੂੰ ਹੋਰਨਾਂ ਕੋਲੇ ਦੱਸਿਆ, ਉਹ ਹੋਰ ਜਿਹੜੇ ਉਹ ਪੂਰੀ ਸਾਰਾ ਬਿਗੜ ਰਿਹਾ ਸੀ, ਸਾਰਿਆਂ ਨੂੰ ਮੁਰਦੇ ਜਿੱਥੋਂ ਲੱਭੇ ਲਿਆ ਕੇ ਫਰੀਦ ਦੇ ਅੱਗੇ ਰੱਖ ਤੇ। ਫਰੀਦ ਨੇ ਆਵਾਜ਼ ਦੁਆ ਕੀਤੀ, ਹੇ ਖੁਦਾ ਇਹਨਾਂ ਨੂੰ ਜਿਉਂਦੇ ਕਰ। ਕਹਿਣ ਲੱਗੇ ਫਰੀਦਾ ਤੈਨੂੰ ਮਿਲਣ ਚੌਕੜ ਪੈ ਜੂ, ਛੇਤੀ ਨਹੀਂ ਮੈਂ ਮਿਲ ਸਕਾਂਗਾ, ਇਹਨਾਂ ਨੂੰ ਮੈਂ ਜਿਉਂਦੇ ਕਰ ਦਿੰਦਾ। ਇਹ ਕਹਿਣ ਲੱਗਾ ਕੋਈ ਨਹੀਂ, ਮੈਨੂੰ ਭਾਵਾਂ ਤਪੱਸਿਆ ਕਰਨੀ ਪਵੇ ਪਰ ਜਿਉਂਦੇ ਕਰ ਦੇ। ਉਹ ਸਾਰੇ ਜਿਉਂਦੇ ਕਰਾ ਕੇ ਫਿਰ 48 ਸਾਲ ਫਰੀਦ ਨੂੰ ਮਿਹਨਤ ਕਰਨੀ ਪਈ। 12 ਸਾਲ ਸਾਧ ਸੰਗਤ ਜੀ ਬਣ ਵਿੱਚ ਪੱਤੇ ਖਾਂਦਾ ਰਿਹਾ, ਫਲ ਫੁੱਲ ਖਾਂਦਾ ਰਿਹਾ, ਮਾਂ ਨੂੰ ਮਿਲਣ ਆਇਆ। ਮਾਂ ਨੇ ਇੱਕ ਦਿਨ ਕੇਸ ਇਹਦੀਆਂ ਜੂਆਂ ਕੱਢਣ ਲੱਗੀ ਜੋ ਖਿੱਚੇ ਸੀ ਕਰਨ ਗਾ, ਕਹਿੰਦੀ ਜਿਹਨਾਂ ਬਿਰਸ਼ਾਂ ਦੇ ਪੱਤੇ ਧੂ ਕੇ ਖਾਂਦਾ ਰਿਹਾ ਉਹਨਾਂ ਨੂੰ ਨੀ ਪਾਪ ਲੱਗਾ, ਉਹਨਾਂ ਨੂੰ ਨੀ ਪੀੜ ਲੱਗੀ ਹੋਊ। ਸੁਣ ਕੇ ਫਰੀਦ ਨੂੰ ਉਦੋਂ ਤੋਂ ਖਾਣੇ ਫਲ ਜਿਹੜੇ ਸੀ ਤੋੜ ਕੇ ਬਿਰਸ਼ਾਂ ਦਾ ਉਹ ਖਾਣੇ ਛੱਡ ਕੇ, ਜਿਹੜੇ ਡਿੱਗੇ ਹੋਏ ਹੁਣ ਪੱਤਰ ਤੇ ਫਲ ਉਹ ਖਾ ਲਿਆ ਕਰੇ। 12 ਸਾਲ ਉਹ ਤਪੱਸਿਆ ਕੀਤੀ। 24 ਸਾਲ ਬਾਅਦ ਫਿਰ ਸਾਧ ਸੰਗਤ ਜੀ ਕਾਠ ਦੀ ਰੋਟੀ ਪੱਲੇ ਬੰਨ ਕੇ 12 ਸਾਲ ਇਉਂ ਤਪੱਸਿਆ ਕੀਤੀ, ਫਲ ਫੁੱਲ ਖਾ ਲਿਆ ਕਰੇ। 36 ਸਾਲ ਤਪ ਕਰਕੇ ਇਸ ਪ੍ਰਕਾਰ ਖੂਹ ਵਿੱਚ ਲਮਕਦਾ ਰਿਹਾ। ਖੂਹ ਦੇ ਵਿੱਚ ਲਮਕਦੇ ਨੂੰ 41 ਨੂੰ ਛੇਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਅੱਗੇ ਸਲੋਕਾਂ 'ਚ ਆਵੇਗਾ, ਕਾਂਗਾ ਕੰਗ ਢੋਲਿਆ ਸਗਲਾ ਖਾਇਆ ਮਾਸ। ਇਉਂ 36 ਸਾਲ ਤੋਂ ਬਾਅਦ ਸਾਧ ਸੰਗਤ ਜੀ 12 ਸਾਲ ਸ਼ਾਹ ਸਰਫ ਪੀਰ ਦੀ ਸੇਵਾ ਕੀਤੀ ਤੇ ਫਿਰ ਹੁਣ ਬ੍ਰਹਮ ਗਿਆਨ ਦੇ ਕੇ ਨਿਹਾਲ ਕੀਤਾ ਸੀ। ਇਉਂ 48 ਸਾਲ ਦੀ ਬੜੀ ਮਿਹਨਤ ਮਗਰੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਸੀ ਫਰੀਦ ਨੂੰ। ਉਹਦੀ ਜਿਹੜੀ ਇਹ ਭਗਤੀ ਸੀ, ਮਿਹਨਤ ਸੀ, ਤਪੱਸਿਆ ਸੀ, ਗੁਰੂ ਅਰਜਨ ਸਾਹਿਬ ਨੂੰ ਭਾ ਗਈ ਹੈ। ਇਸ ਕਰਕੇ ਫਰੀਦ ਸਾਹਿਬ ਦੀ ਇਹ ਬਾਣੀ ਪਵਿੱਤਰ ਸਤਿਗੁਰੂ ਜੀ ਲਿਖ ਰਹੇ ਹਨ।
ਸਲੋਕ ਸੇਖ ਫਰੀਦ ਕੇ,
ਇਹ ਸਲੋਕ ਸ਼ਾਮ ਨੂੰ ਸ਼ੁਰੂ ਕਰ ਲਾਂਗੇ, ਹੁਣ ਇੰਨਾ ਕੀ ਵਕਤ ਬਹੁਤ ਹੈ।
ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾ ਕੋ ਬਣੋ ਅਪਾਗ। ਵਾਹਿਗੁਰੂ ਜੀ ਕਾ ਖਾਲਸਾ।